Maestro, ¿qué le aconsejarías a alguien si su compañero no sigue el sendero y si los hijos que ellos tienen reciben dos puntos de vista diferentes acerca de ti y acerca de la existencia del sendero? ¿Qué se puede hacer para que los niños no se sientan confundidos en cuanto a qué deben creer y hasta cuál dieta deben seguir?
A ver, salto para adelante. Pues, Prabhu. ਸਾਵਨ ਕਿਰਪਾਲ ਦੇ ਨਮਸਕਾਰ ਹੈ ਜਿਨ੍ਹਾਂ ਨੇ ਕਿ ਸਾਨੂੰ ਆਪਦੀ ਯਾਦ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਜੋ ਸਵਾਲ ਹੈ ਬੜਾ ਅੱਛਾ ਹੈ, ਕਿਉਂਕਿ ਆਮ ਤੌਰ 'ਤੇ ਗ੍ਰਸਤ ਦੇ ਅੰਦਰ ਐਸੀਆਂ ਦਿੱਕਤਾਂ ਪ੍ਰੇਮੀਆਂ ਨੂੰ ਪੇਸ਼ ਆਉਂਦੀਆਂ ਰਹਿੰਦੀਆਂ ਹਨ। ਕਿਸੇ ਘਰ ਦਾ ਮੀਆਂ ਸਤਸੰਗੀ ਹੈ, ਕਿਸੇ ਘਰ ਦੀ ਬੀਵੀ ਹੁੰਦੀ ਹੈ, ਕਿਸੇ ਦੇ ਬੱਚੇ ਸਤਸੰਗੀ ਹੁੰਦੇ ਹੈ, ਐਸੀ ਖਟਪਟੀ ਬਣੀ ਰਹਿੰਦੀ ਹੈ।
Primero que todo, quiero cantar las alabanzas del Jesús Sabón y Kirpal, quienes nos han permitido venir aquí a sus pies y quiero postrarme a sus pies y quiero darle gracias por esa oportunidad. Esta es una pregunta muy buena, puesto que en las familias tenemos problemas como este. En algunas familias el esposo es iniciado y los demás no lo son. En otras familias la esposa es la iniciada y no los demás. Y en otras familias incluso los niños son los iniciados y no los demás miembros de esa familia. De manera que en aquellas familias donde no son iniciados todos sus miembros surgen estas preguntas.
Sasamiyan, meri history, bachpane to leke padhni chahiye, kyunki mere ghar andar ਮੇਰਾ ਪਿਤਾ ਮੇਰਾ ਅੱਖਾਂ ਬੰਦ ਕਰਕੇ ਬੈਠਣ 'ਤੇ ਖੁਸ਼ ਨਹੀਂ ਸੀਗਾ। ਮਾਤਾ ਮੇਰੀ ਮਦਦ ਕਰਦੀ ਸੀਗੀ, ਉਹ ਭਗਤੀ ਭਾਵ ਵਾਲੀ ਸੀ, ਅੱਛੀ ਸੀ। ਪਿਤਾ ਮੇਰਾ ਵੀ ਅੱਛਾ ਸੀ, ਲੇਕਿਨ ਉਸ ਨੂੰ ਜਿਸ ਤਰੀਕੇ ਦੀ ਮੈਂ ਭਗਤੀ ਕਰਦਾ ਸੀ ਉਹ ਪਸੰਦ ਨਹੀਂ ਸੀ।
Porque a mi padre no le gustaba ni apreciaba que yo me sentara con los ojos cerrados. Mientras que mi madre era una persona muy devota y ella tenía pensamientos de devoción hacia Dios. No hay duda alguna que mi padre fue una persona buena, pero a él no le gustaba que yo me sentara con los ojos cerrados.
Lekin main ye bhi dasda hai, agar satsangi majboot hove te satguru apni daya zarur vartaunda hai, agar main us karyakram de vich lagya reha, mata meri madad kardi rahi। ਇੱਕ ਦਿਨ ਐਸਾ ਆਇਆ ਉਸਦਾ ਫੈਜ਼ ਮੇਰੇ ਪਿਤਾ ਨੂੰ ਮਿਲਿਆ। ਆਪ ਉਹ ਹਿਸਟਰੀ 'ਚ ਇਹ ਵੀ ਪੜ੍ਹੋਗੇ ਕਿ ਕਿਸ ਤਰ੍ਹਾਂ 3 ਦਿਨ ਪਹਿਲਾਂ ਮਹਾਰਾਜ ਉਹਨਾਂ ਨੂੰ ਦਰਸ਼ਨ ਦਿੰਦੇ ਰਹੇ, ਸਾਵਨ ਵੀ ਦਿੰਦੇ ਰਹੇ, ਕਿਰਪਾਲ ਵੀ ਦਿੰਦੇ ਰਹੇ, ਔਰ ਜੋ ਉਹਨਾਂ ਦੇ ਪਾਸ ਆਉਂਦਾ ਸੀਗਾ ਇਹੀ ਕਹਿੰਦੇ ਸੀ ਕਿ ਮੈਨੂੰ 2 ਚਿੱਟੇ ਕੱਪੜਿਆਂ ਵਾਲੇ ਦਿਸਦੇ ਹੈ। ਇਹ ਹੁਣ ਤੁਸੀਂ ਦੇਖ ਲਓ ਕਿ ਉਹ ਨਾਮਲੇਵਾ ਵੀ ਨਹੀਂ ਸੀਗਾ, ਔਰ 3 ਦਿਨ ਪਹਿਲਾਂ ਜਦ ਮੈਨੂੰ ਤਾਰ ਦਿੱਤਾ ਗਿਆ ਮੈਂ ਉਹਨਾਂ ਦੇ ਪਾਸ ਗਿਆ, ਕਿਉਂਕਿ ਉਹ ਪੰਜਾਬ ਵਿੱਚ ਰਹਿੰਦੇ ਸੀ, ਮੈਂ ਗੰਗਾਨਗਰ ਵਿੱਚ ਰਾਜਸਥਾਨ ਵਿੱਚ ਰਹਿੰਦਾ ਸੀ। ਉਸ ਦਿਨ ਉਹ ਖੁਸ਼ੀ ਹੋਇਆ, ਮੇਰੀ ਢੂਹੀ ਉੱਪਰ ਹੱਥ ਫੇਰਨ ਲੱਗਿਆ, ਕਹਿਣ ਲੱਗਿਆ ਮੈਨੂੰ ਅੱਜ ਪਤਾ ਲੱਗਿਆ ਤੁਹਾਡੀ ਮਜ਼ਬੂਤੀ ਦਾ, ਤੁਹਾਡੀ ਭਗਤੀ ਦਾ।
Puesto que yo permanecí firme en mi devoción y mi madre me ayudó, de esta forma mi padre también recibió el beneficio de mi devoción. Ustedes habrán leído en la historia de mi vida cómo 3 días antes de dejar su cuerpo, mi padre empezó a recibir el darshan de los maestros y de esta forma recibió su gracia. Ellos me enviaron un telegrama, en ese tiempo yo vivía en Sri Ganganagar en Rajasthan y mi padre vivía en el Punjab. Mi padre me contó cómo había recibido el darshan de 2 hombres ya ancianos de barba y de ropa blanca. Aun cuando él no era iniciado, pero debido a la fuerza del satsangi, él recibió la gracia. Él inclusive puso su mano sobre mi espalda afectuosamente y él dijo, ahora he llegado a darme cuenta del beneficio de tu devoción y ahora me doy cuenta que tú estabas en el sendero
correcto. ਉਹ ਇਹ ਹੈ ਕਿ ਕਿਸੇ ਘਰ ਅੰਦਰ ਚਾਹੇ ਮੀਆਂ ਸਤਸੰਗੀ ਹੈ, ਚਾਹੇ ਬੀਵੀ ਸਤਸੰਗੀ ਹੈ, ਚਾਹੇ ਬੱਚਾ ਸਤਸੰਗੀ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਗਾ। ਅਗਰ ਸਤਸੰਗੀ ਘਰ ਅੰਦਰ ਨਮੂਨੇ ਦਾ ਜੀਵਨ ਬਤੀਤ ਕਰੇ, अपने मकसद विच पक्का होवे, घर अंदर किसी प्रकार का झगड़ा नहीं करना चाहिए कि मेरा रास्ता ठीक है तेरा ठीक नहीं गा, ये बहस मासा होने लग जाता है। अगर असी ठीक रास्ते ते सत्संगी चलता है उहदे विचों नाम की खुशबू आएगी, एक दिन जिन्हें भी घर के मैंबर है वो जरूर उस खुशबू न समझणगे, बेशक तुसीं जबान तो ना ही बोलो।
Ahora regresaré a la pregunta. No importa si tan solo una persona en una familia es iniciada, ya sea que esta persona sea el esposo o la esposa o algún hijo o los hijos. La vida de ellos debe ser una vida ejemplar para los demás. No deben entrar en discusiones ni decir que el sendero que yo sigo es el correcto y el sendero que ustedes están no es el correcto. Deben permanecer firmes en su devoción y en su fe en el Maestro. Deben hacer tanta meditación que desde lo interno de sus cuerpos salga la fragancia del Maestro. De manera que si ustedes llevan una vida ejemplar y es un ejemplo para los demás, llegará el momento cuando los demás miembros de la familia se darán cuenta que ustedes están en el sendero correcto y ellos mismos llegarán a este sendero.
¿Cuál es el grupo? ¿Bajor de esa sangre de ti? ਉਹਦਾ ਪਤੀ ਨਾਮ ਲੇਵਾ ਨਹੀਂ ਸੀਗਾ, ਸੰਤ ਬਾਣੀ ਆਸ਼ਰਮ ਅਮਰੀਕਾ ਵਿੱਚ ਸਾਨੂੰ ਮਿਲਣ ਵਾਸਤੇ ਆਏ। ਉਹ ਵਕੀਲ ਸੀ, ਉਹ ਕਹਿਣ ਲੱਗਿਆ ਕਿ ਮੈਂ ਕਿਸੇ ਹੋਰ ਮਤ ਨੂੰ ਨਹੀਂ ਮੰਨਦਾ ਗਾ, ਮੈਂ ਕਿਸੇ ਨੂੰ ਮਾਫ਼ ਨਹੀਂ ਕਰਦਾ, ਖਾਸ ਕਰਕੇ ਤੁਹਾਨੂੰ ਤਾਂ ਮੈਂ ਮਾਫ਼ ਕਰਦਾ ਹੀ ਨਹੀਂ ਗਾ। ਪੱਪੂ ਬੜਾ ਹੀ ਝਿਜਕਿਆ, ਇਹ ਗੱਲ ਦੱਸਣ ਲੱਗਿਆ, ਪਰੇਸ਼ਾਨ ਜਿਹਾ ਹੋ ਗਿਆ ਵੀ ਇਹ ਕੀ ਘਟਨਾ ਘਟ ਰਹੀ ਹੈ। ਮੈਂ ਕਿਹਾ ਵੀ ਪੱਪੂ ਬੇਟਾ ਤੂੰ ਬਤਾ ਤਾਂ ਸਹੀ ਕੀ ਬਾਤ ਹੈ, ਇਹ ਕਿ ਇਹ ਬਾਤ ਕਹਿੰਦਾ ਹੈ ਕਿ ਮੈਂ ਕਿਸੇ ਨੂੰ ਮਾਫ਼ ਨਹੀਂ ਕਰਦਾ ਗਾ, ਤੁਹਾਨੂੰ ਤਾਂ ਮੈਂ ਕਰਦਾ ਹੀ ਨਹੀਂ ਗਾ। ਤੋ ਮੈਂ ਇਹਨੂੰ ਕਹਿ ਪਰੇਸ਼ਾਨ ਹੋਣ ਦੀ ਕੀ ਜ਼ਰੂਰਤ ਹੈ, ਜਿਹਦੇ ਪਾਸ ਕੋਈ ਮਾਫ਼ੀ ਹੋਏਗੀ ਉਹੀ ਮਾਫ਼ੀ ਦੇ ਸਕਦਾ ਹੈ, ਮਾਫ਼ੀ ਤਾਂ ਸਿਰਫ ਸੰਤੀ ਦੇ ਸਕਦੇ ਹੈ। ਜਦ ਦੁਨੀਆਦਾਰਾਂ ਪਾਸ ਮਾਫ਼ੀ ਨਹੀਂ ਰੱਖੇਗੀ ਉਹ ਦੇ ਕਿੱਥੋਂ ਦੇਵੇਗਾ। ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ, ਅੱਛਾ ਬਈ ਮੈਂ ਤੇਰੇ ਨਾਲ ਪਿਆਰ ਕਰਦਾ ਹੈ ਔਰ ਇਹ ਦਿਆ ਮੇਰੇ 'ਤੇ ਮੇਰੇ ਗੁਰੂ ਕਿਰਪਾਲ ਨੇ ਕੀਤੀ ਹੈ। ਅੱਜ ਹੁਣ ਉਸੇ ਹੀ ਆਪਦੀ ਪਤਨੀ ਨੂੰ ਹਮੇਸ਼ਾ ਹੀ ਸਤਸੰਗ 'ਚ ਭੇਜਦਾ ਹੈ, ਹਿੰਦੁਸਤਾਨ 'ਚ ਭੇਜਦਾ ਹੈ ਔਰ ਆਪਣਾ ਪਿਆਰ ਵੀ ਭੇਜਦਾ ਹੈ। ਅੱਜ ਉਸ ਪ੍ਰੇਮੀ ਨੂੰ ਪਤਾ ਲੱਗਿਆ ਕਿ ਮੈਂ ਕਿਸੇ ਗੁਰੂ ਦੇ ਸਿੱਖ ਨੂੰ ਮਿਲਿਆ ਸੀਗਾ।
En este mismo grupo hay una señora mayor cuyo esposo es un abogado. Él no cree en ese sendero y es posible que él esté siguiendo otro camino. En una de las giras mientras yo estaba en el ashram de San Bani, él vino a verme. Él cuando vino a verme me dijo, no creo en ti, no creo en nadie que haga el trabajo como el que tú estás haciendo y no perdono a nadie y no voy a perdonar a una persona como usted. Cuando este señor dijo esto, Papu dudó un poco y no tradujo especialmente, dudó un poco en traducir aquella parte cuando él decía, no voy a perdonarle a usted. Cuando yo vi que Papu estaba dudando un poco, yo le dije, querido hijo, dime, ¿qué es lo que está diciendo? Y entonces Papu me dijo que este señor había dicho, yo no voy a perdonarlo a usted, ni voy a perdonar a nadie como usted. De manera que yo le dije, esto está bien, una persona, ¿cómo puede perdonar a los demás si Dios Todopoderoso no ha colocado el perdón dentro de esa persona? De manera que yo le dije a ese amado, muy bien, está bien que tú no creas en mí, yo sí creo en ti. Esto le causó tanta impresión a él que él dejó de molestar a su esposa e incluso él envió a su esposa aquí a la India.
Ya de Hyderabad a Sasang sí, ਜ਼ਿਆਦਾ ਬਿਮਾਰ ਸੀ, ਉਹਦੀ ਕੋਈ ਵੀ ਉਮੀਦ ਨਹੀਂ ਸੀ ਬਚਣੇ ਦੀ, ਲੇਕਿਨ ਫਿਰ ਵੀ ਉਹਨੇ ਆਪਦੀ ਧਰਮ ਪਤਨੀ ਨੂੰ ਸਤਸੰਗ ਦੇ ਵਿੱਚ ਭੇਜਿਆ। ਜਦ ਮੈਨੂੰ ਪਤਾ ਲੱਗਿਆ ਕਿ ਉਹਦੀ ਇਹ ਹਾਲਤ ਹੈ ਤਾਂ ਮੈਂ ਉਸਦੀ ਪਤਨੀ ਨੂੰ ਬੜੇ ਪਿਆਰ ਨਾਲ ਮੁਹੱਬਤ ਨਾਲ ਪਿਆਰ ਵੀ ਭੇਜਿਆ ਔਰ ਉਹਨੂੰ ਵਾਪਸ ਭੇਜਿਆ ਕਿ ਤੂੰ ਜਾ ਕੇ ਉਹਦੀ ਦੇਖਭਾਲ ਕਰ।
Durante el último programa que tuvimos en Hyderabad, cuando este señor estaba muy enfermo, sin embargo, él envió a su esposa para que ella participara del programa. Cuando ella vino donde mí y me comentó acerca de la enfermedad de su esposo, yo muy amorosamente le dije que ella debería regresar donde estaba su esposo y servirle con todo amor y con todo su corazón.
To sant mat da jo jankari hai naam leva hai oh sujakha hunda hai samajhdar hunda hai gar grishti nu pyar naal ਚਲਾਉਣਾ ਚਾਹੀਦਾ ਹੈ, ਸਵਰਗ ਬਣਾਉਣਾ ਚਾਹੀਦਾ ਹੈ ਔਰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ।
De manera que una persona que está en el sendero de maestro es una persona sabia y es una persona que puede ver las cosas, y esta persona debe utilizar su sabiduría para mantener la paz en el hogar. Él debe mantener el amor dentro de la familia.
Jado satsangi ghar andar dairi rakhega, roj roj abhyas karega, aapdi zindagi nu behtar banayega, usdi nakal ohde ghar wale vi karnge.
Cuando el satsangi lleve el diario, haga sus meditaciones con regularidad y también este iniciado mejora su vida, los otros miembros de la familia empezarán a imitarle. Amado maestro, ¿nos puedes hablar un poco más acerca de orar por los demás? Si alguien que uno ama está enfermo o si alguien tiene un examen importante, ¿puede uno ofrecer la meditación de uno por ellos?
Amén. ਇਹ ਸਵਾਲ ਦਾ ਜਵਾਬ ਸੰਤ ਬਾਣੀ ਮੈਗਜ਼ੀਨ ਦੇ ਵਿੱਚ ਕਾਫੀ ਲੰਮਾ ਚੌੜਾ ਲਿਖਿਆ ਗਿਆ ਹੈ, ਬੋਲਿਆ ਗਿਆ ਹੈ, ਆਪ ਉੱਥੋਂ ਪੜ੍ਹੋ ਤਾਂ ਅੱਛਾ ਰਹੇਗਾ। ਪਰ ਫਿਰ ਵੀ ਮੈਂ ਥੋੜ੍ਹਾ ਜਿਹਾ ਤੁਹਾਨੂੰ ਬਤਾਊਂਗਾ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕਿਸੇ ਦੇ ਵਾਸਤੇ ਅੱਛੀ ਭਾਵਨਾ ਰੱਖਣੀ, ਕੋਈ ਬੁਰੀ ਬਾਤ ਨਹੀਂ। ਸਭ ਸੰਤ ਇਹੀ ਸਿਖਾਉਂਦੇ ਰਹੇ ਹੈ ਕਿ ਜੈਸਾ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ, ਐਸਾ ਹੀ ਤੁਸੀਂ ਆਪਣੇ ਪੜੋਸੀ ਦੇ ਨਾਲ ਵੀ ਪਿਆਰ ਕਰੋ। ਹਰ ਇੱਕ ਵਾਸਤੇ ਸ਼ੁਭ ਕਾਮਨਾ ਰੱਖੋ।
Esta pregunta ha sido respondida en una forma muy detallada y ha sido publicada en la revista de San Pani. De manera que sería mejor para ustedes encontrar esa revista y leer la respuesta detallada. Pero sin embargo, diré algo al respecto. Ustedes saben, no hay nada malo en tener sentimientos o pensamientos buenos para los demás. Así como nosotros queremos que los demás tengan buenos deseos para nosotros, de la misma forma nosotros debemos desear lo mejor para los demás.
Prarthna karni koi buri baat nahi, lekin main tuhanu pyar nal eh vi dassunga ke je assi poorn hoiye tad hi saadi jo prarthna hai oh swikar hundi hai. Jadon saada aapda man ta dol reya hunda hai, ਘਬਰਾਏ ਹੁੰਦੇ ਹੈ, ਕਈ ਦਫਾ ਮੂੰਹ ਸਾਡਾ ਪ੍ਰਾਰਥਨਾ ਕਰਦਾ ਹੈ, ਦਿਲ ਸਾਡਾ ਉਹਦੇ ਵਾਸਤੇ ਬੁਰੀ ਭਾਵਨਾ ਮਨ ਉਠਾਈ ਬੈਠਾ ਹੁੰਦਾ ਹੈ। ਐਸੀ ਜਿਹੜੀ ਭਾਵਨਾ ਹੈ, ਪ੍ਰਾਰਥਨਾ ਹੈ, ਉਹ ਸਵੀਕਾਰ ਨਹੀਂ ਹੁੰਦੀ ਗੀ। ਸਭ ਤੋਂ ਪਹਿਲਾਂ ਸਾਨੂੰ ਆਪ ਪੂਰਨ ਬਣਨਾ ਚਾਹੀਦਾ ਹੈ, ਫਿਰ ਹੀ ਅਸੀਂ ਦੂਸਰੇ ਦੀ ਮਦਦ ਕਰੀਏ ਤਾਂ ਅੱਛਾ ਹੈ।
Si nosotros somos seres perfectos y oramos y hacemos alguna oración, esa oración es aceptada. Si nosotros no somos perfectos y si nuestra mente aún divaga en distintas partes, y si oramos por alguna otra persona, esa oración no es aceptada. Aquellas oraciones que hacemos, podemos estar orando con nuestra boca, con nuestros labios, pero quizás por dentro tengamos unos sentimientos diferentes por esa persona, y si hacemos una oración así, esta no es aceptada. De manera que lo mejor que podríamos hacer es primero convertirnos en seres perfectos y después orar por los demás.
Kai dafa si prarthna karte hain apne vaste bhi, dusre vaste bhi, jab ਅਸੀਂ ਅੰਦਰ ਹੀ ਨਹੀਂ ਜਾਂਦੇ ਗੇ, ਸਾਨੂੰ ਪਤਾ ਹੀ ਨਹੀਂ ਕਿ ਇਹ ਸਾਡੀ ਜਾਇਜ਼ ਹੈ ਜਾਂ ਨਜਾਇਜ਼ ਹੈ, ਤਾਂ ਅਸੀਂ ਅਭਾਉ ਲੈ ਆਉਂਦੇ ਹਾਂ।
Cuando nosotros oramos por los demás, nosotros no sabemos primero si esas oraciones van a ser aceptadas, tampoco sabemos si lo que estamos pidiendo es bueno para esa persona o no. Y si realizamos las oraciones y estas no son aceptadas, entonces surgen las dudas dentro de nosotros.
Hindustan de ਸਮਾਜ ਦਾ ਅਜੀਬ ਹੀ ਖਿਆਲ ਹੁੰਦਾ ਹੈ, ਪੱਛਮ ਅੰਦਰ ਤਾਂ ਐਸਾ ਰਿਵਾਜ਼ ਕੰਮ ਹੀ ਹੈ, ਇੱਥੇ ਲੜਕੀ ਜੰਮੇ ਅਤੇ ਲੋਕ ਖੁਸ਼ ਨਹੀਂ ਹੁੰਦੇ ਗੇ, ਜਿੰਨਾ ਕਿ ਲੜਕਾ ਜੰਮੇ ਤਾਂ ਖੁਸ਼ੀ ਮਨਾਉਂਦੇ ਹੈ।
En la cultura occidental es distinto, pero aquí en la India, cuando nace una niña, las personas no celebran tanto como cuando nace un niño, no celebran el nacimiento de la niña.
Cuando yo fui al primer tour de América, un niño que se preñó, se preñó, ellos me dieron mucha información, que se preñó, se preñó, se preñó, se preñó, se preñó, ਹੁਣ ਮੇਰੇ ਉੱਤੇ ਹਿੰਦੁਸਤਾਨ ਦੇ ਸਮਾਜ ਦਾ ਬੜਾ ਪ੍ਰਭਾਵ ਸੀਗਾ ਤਾਂ ਮੈਂ ਕੈਂਟ ਬਿਕਨਲ ਪ੍ਰਿੰਸੀਪਲ ਨੂੰ ਪੁੱਛਿਆ ਕਿ ਵੀ ਮੈਂ ਕੀ ਬੋਲਾਂ। ਇਹ ਕਹਿਣ ਲੱਗਿਆ ਜੀ ਇੱਥੇ ਪੱਛਮ ਦੇ ਵਿੱਚ ਕੋਈ ਐਸੀ ਬੰਦਿਸ਼ ਨਹੀਂ, ਲੜਕਾ ਲੜਕੀ ਇੱਕ ਹੀ ਬਾਤ ਹੈ। ਤਾਂ ਮੈਂ ਉੱਥੇ ਖੁਸ਼ੀ ਜ਼ਾਹਰ ਕੀਤੀ, ਉਹਨਾਂ ਨੂੰ ਸ਼ੁਭਕਾਮਨਾ ਭੇਜੀਆਂ।
Cuando yo fui en primera gira por el mundo, una madrina donde yo estaba y expresó su alegría porque había tenido una niña. Ahora yo tenía el efecto de la cultura de la India donde las personas no celebran con alegría la llegada de una niña. De manera que yo no sabía qué decir, así que le pregunté a Ken y Ken me explicó que allá en el occidente la gente celebra así sea que tengan un niño o una niña.
ਅਤੇ ਹਿੰਦੁਸਤਾਨ ਦੇ ਅੰਦਰ ਬਹੁਤ ਸਾਰੇ ਬਾਬੇ ਆਪਦਾ ਅੱਛਾ ਹਲਵਾ ਮਾਂਡਾ ਚਲਾਉਂਦੇ ਹੈ, ਜਿਹਨਾਂ ਦਾ ਇਹ ਦਾਅਵਾ ਹੁੰਦਾ ਕਿ ਅਸੀਂ ਜੇ ਅਰਦਾਸ ਕਰ ਦਈਏ ਕਿਸੇ ਦੇ ਘਰੇ ਜਾ ਕੇ ਤਾਂ ਮੁੰਡਾ ਹੀ ਹੋਵੇਗਾ, ਬੇਸ਼ੱਕ ਹੋਵੇ ਜਾਂ ਨਾ ਹੋਵੇ, ਔਰ ਉਹਨਾਂ ਦਾ ਚੰਗਾ ਰੁਜ਼ਗਾਰ ਚੱਲ ਜਾਂਦਾ ਹੈ।
En la India hay muchos llamados babas a quienes les gusta mucho comer comida deliciosa como la halva y otra comida parecida, y ellos afirman que si ellos van a la casa de una persona y allí les dicen que ellos van a tener un hijo, es muy probable que eso sí ocurra.
ਖੁਦ ਮੇਰੇ ਪਿੰਡ ਦਾ ਹੀ ਜਿੱਥੇ ਮੈਂ ਰਹਿ ਰਿਹਾ ਵਾਕਿਆ ਹੈ। ਇੱਕ ਉੱਥੇ ਬੜਾ ਮਸ਼ਹੂਰ ਬਾਬਾ ਸੀਗਾ ਕਿ ਤੁਸੀਂ ਮੈਨੂੰ ਸੱਦ ਕੇ ਅਰਦਾਸ ਕਰਾਓ, ਤੁਹਾਡੇ ਮੁੰਡਾ ਹੋ ਜਾਏਗਾ। ਉਹਨਾਂ ਨੇ ਉਹਨੂੰ ਪਹਿਲੀ ਦਫ਼ਾ ਸੱਦਿਆ, ਉਹਨਾਂ ਦੇ ਮੁੰਡਾ ਨਾ ਹੋਇਆ। ਉਹਨਾਂ ਨੂੰ ਕਹਿਣ ਲੱਗਿਆ ਤੁਸੀਂ ਸ਼ਰਧਾ ਨਹੀਂ ਬਣਾਈ, ਇਸ ਵਾਸਤੇ ਨਹੀਂ ਹੋਇਆ, ਮੈਂ ਦੁਬਾਰੇ ਜਾਣਾ, ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦਾ ਤੁਹਾਡੇ ਘਰੇ ਕਰਾਂਗੇ, ਫਿਰ ਆਰਤੀ ਉਤਾਰਾਂਗੇ, ਫਿਰ ਤੁਸੀਂ ਸ਼ਰਧਾ ਬਣਾ ਕੇ ਰੱਖਿਓ, ਜ਼ਰੂਰ ਮੁੰਡਾ ਹੋਏਗਾ। ਆਖਰ ਉਹ ਉੱਥੇ ਆਇਆ, ਉਹ ਮੇਰੇ ਪਾਸ ਵੀ ਆਇਆ, ਉਹਦੇ ਸਾਥ ਕਾਫੀ ਉਹਦੇ ਚੇਲੇ ਚੱਟਦੇ ਸੀ। ਮੈਂ ਉਹਦੀ ਅੱਛੀ ਸਿਫਤ ਕੀਤੀ ਬਈ ਆਪ ਬੜੇ ਪਰਉਪਕਾਰੀ ਹੈ, ਲੋਕਾਂ ਨੂੰ ਮੁੰਡੇ ਦਿੰਦੇ ਹੋ। ਉਹਨੇ ਖੂਬ ਆਪਦੀ ਪ੍ਰਸ਼ੰਸਾ ਕੀਤੀ ਕਿ ਵੇਖੋ ਜੀ ਮੈਂ ਜਿਹਦੇ ਘਰੇ ਵੀ ਅਰਦਾਸ ਕਰ ਦੇਵਾਂ ਮੁੰਡਾ ਹੀ ਪੈਦਾ ਹੁੰਦਾ ਹੈ। ਮੈਂ ਕਿਹਾ ਹਾਂ ਜੀ ਤੁਸੀਂ ਬੜੇ ਪਰਉਪਕਾਰੀ ਹੈ, ਔਰ ਅਫਸੋਸ ਹੈ ਤੁਸੀਂ ਗੁੱਸਾ ਕਰੋਗੇ ਜੇ ਮੈਂ ਕੁਛ ਵੀ ਕਿਹਾ, ਪਰ ਮੈਂ ਆਪਣੇ ਆਪ ਨੂੰ ਜਬਤ ਵਿੱਚ ਰੱਖਿਆ। ਉਹਦੀ ਵਡਿਆਈ ਕੀਤੀ, ਉਹਨੇ ਘਰੇ ਜਾ ਕੇ ਉਹਨਾਂ ਦਾ ਕਾਫੀ ਖਰਚਾ ਵੀ ਕਰਾਇਆ, ਅਰਦਾਸ ਕੀਤੀ, ਹਜ਼ਾਰੋਂ ਆਦਮੀਆਂ ਵਿੱਚ ਖੜ੍ਹ। ਲੇਕਿਨ ਕੋਈ 10-12 ਦਿਨ ਉਹ ਜਿਸ ਦੀ ਖਾਤਰ ਅਰਦਾਸ ਕੀਤੀ ਸੀ ਉਹ ਔਰਤ ਮਰ ਗਈ। ਹੁਣ ਉਹ ਸਾਰੇ ਲੋਕ ਉਪਾਅ ਲਿਆਏ ਕਿ ਦੇਖੋ ਵੀ ਜਿਸ ਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਔਰਤ ਮਰ ਜਾਏਗੀ, ਉਹਨੇ ਇੰਨਾ ਖਰਚ ਕਿਉਂ ਕਰਾਇਆ। ਤੋ ਅੱਜ ਕੱਲ੍ਹ ਉਹ ਨਾਮ ਲਿਆ ਹੈ ਮੀਆਂ ਬੀਬੀ। ਉਹਨੇ ਬੰਦੇ ਨੇ ਹੋਰ ਸ਼ਾਦੀ ਕਰਾਈ, ਉਹਨੇ ਘਰ ਵਾਲੀ ਨੂੰ ਵੀ ਨਾਮ ਦਵਾਇਆ ਔਰ ਆਪ ਵੀ ਨਾਮ ਲਿਆ। ਅੱਜ ਕੱਲ੍ਹ ਅੱਛਾ ਹਜ਼ੂਰ ਕਿਰਪਾਲ ਦੇ ਲੜ ਲੱਗਿਆ ਹੋਇਆ। ਸੋ ਇਸ ਵਾਸਤੇ ਅਸੀਂ ਜਿਹੜੀਆਂ ਇਹ ਪ੍ਰਾਰਥਨਾ ਕਰਦੇ ਹਾਂ, ਜਿੰਨਾ ਚਿਕਰ ਆਪ ਪੂਰਨ ਨਹੀਂ ਗਏ ਉਹਨਾਂ ਚਿਕਰ ਅਸੀਂ ਆਪ ਦੇ ਨਾਲ ਵੀ ਧੋਖਾ ਕਰਦੇ ਹਾਂ, ਦੂਸਰੇ ਨਾਲ ਵੀ ਕਰ ਰਹੇ ਹੁੰਦੇ ਹਾਂ।
Allí vivía un baba y él decía que si la gente lo invitaba a su casa y él iba hasta allá y oraba por ellos, con toda certeza ellos tendrían un hijo. De manera que una pareja lo invitó a su casa, él allí realizó una cantidad de oraciones y muchas cosas diferentes, pero esa pareja no tuvo un niño. Él le respondió que no había tenido un niño porque no había tenido suficiente fe, que la próxima vez lo que debían hacer es invitarlo y tendrían una lectura continua, sin parar, de Guru Granth Sahib, harían una cantidad de oraciones, harían muchas cosas y de esa forma él les aseguraba que iban a tener un niño. Así que la segunda vez cuando fueron allá, él fue con uno de sus, con algunos de sus discípulos e incluso vinieron a verme. Cuando él vino a verme, yo le di la bienvenida y le mostré mucho respeto, inclusive canté sus alabanzas y dije, tú eres un gran benefactor, tú le das los hijos a las personas. Yo lo alabé mucho y no quería decir nada que le fuera a molestar, pero lo alabé mucho. De manera que después él fue a la casa de esa pareja y allí habían invitado a unas 1000 personas, habían hecho las oraciones, estaban recitando el Guru Granth Sahib y ese señor había hecho que esta pareja gastara muchísima plata en todo eso. Desafortunadamente, 10 días después de esta gran ceremonia, murió la mujer. Y cuando eso ocurrió, las demás personas empezaron a tener dudas y empezaron a preguntarse, pero ¿cómo pudo él hacer que ellos gastaran tanto dinero e hicieran todas estas cosas si esta mujer que estaba embarazada iba a morir? ¿De qué valía presentar oraciones por esa mujer si ella iba a morir? ¿No sabía él acaso que ella iba a morir? Él no era una persona perfecta y es por eso que él no sabía que ella iba a morir y por eso les pidió que hicieran todas esas ceremonias. De manera que lo que les quiero decir es que debemos orar solamente si somos perfectos y si sabemos que esa oración va a ser aceptada. Si oramos a los demás mientras no somos perfectos, primero nos engañamos a nosotros mismos y engañamos también a aquellas personas por quienes oramos.
Tanto badi prarthana te hai, agar us sangi hai. ਤਾਂ ਉਸਦੇ ਸਿਮਰਨ ਯਾਦ ਕਰਾਓ, ਉੱਥੇ ਬੈਠ ਕੇ ਸਿਮਰਨ ਕਰੋ, ਉਹਨੂੰ ਪੁੱਛੋ ਕਿ ਕੀ ਸਿਮਰਨ ਯਾਦ ਹੈ, ਨਹੀਂ ਤਾਂ ਬਈ ਤੂੰ ਸਿਮਰਨ ਕਰ।
La oración más grande que podemos hacer por alguna otra persona, si esa persona es un satsangi, es preguntarle si él está haciendo el simran, debemos recordarle el simran y sentarnos con él a hacer el simran.
ਤੋ ਸਭ ਤੋਂ ਪਹਿਲਾਂ ਤਾਂ ਇਹ ਹੈ ਜ਼ਰੂਰੀ ਕਿ ਅਸੀਂ ਕਰਮ ਭੂਮੀ ਵਿੱਚ ਆਏ ਹੋਏ ਹਾਂ, ਸਾਨੂੰ ਉਸ ਪਰਮਾਤਮਾ 'ਤੇ ਛੋੜ ਦੇਣਾ ਚਾਹੀਦਾ ਹੈ, ਦਵਾਈ ਬੂਟੀ ਕਰਨੀ ਚਾਹੀਦੀ ਹੈ ਕਿ ਕਰਮ ਭੋਗਣ 'ਚ ਹੀ ਫਾਇਦਾ ਹੁੰਦਾ ਹੈ।
Lo que pasa es que hemos venido aquí a esta tierra que es la tierra de los karmas. Nosotros debemos dejar todo en manos de Dios. Nosotros debemos tomar el tratamiento, pero ya los resultados debemos dejarlos en las manos de Dios.
Oh, Prabhu Parmatma, ਜਿਸ ਦੇ ਸਤਸੰਗੀ ਨੂੰ ਲੜ ਲਾਇਆ ਜਾਂਦਾ ਹੈ, ਉਹ ਕੋਈ ਐਣਾ ਨਹੀਂ ਕਿ ਅਸੀਂ ਉਹਨੂੰ ਸਮਝਾਈਏ, ਉਹ ਸਾਡੇ ਬੋਲਣ ਤੋਂ ਪਹਿਲਾਂ ਸਾਡੀ ਅਰਦਾਸ ਨੂੰ, ਪ੍ਰਾਰਥਨਾ ਨੂੰ ਸਮਝਦਾ ਹੈ।
Dios Todopoderoso, con quienes están conectados los satsangis, no es una persona que no tenga sabiduría y no es una persona que no sepa las cosas a menos que uno se las diga. Él conoce y lo conoce todo, e incluso antes de que nosotros le digamos algo, él ya lo conoce.
ਮੈਂ ਦੱਸਦਾ ਹੁੰਦਾ ਕਿ ਅਸੀਂ ਅਭਿਆਸ ਤਾਂ ਭੁੱਲ ਚੁੱਕ ਕੇ ਘਰਾਂ ਵਿੱਚ ਕਰਦੇ ਹਾਂ, ਕਿਤੇ ਬੈਠ ਜਾਂਦੇ ਹਾਂ ਤਾਂ ਪ੍ਰਾਰਥਨਾ ਕਰਨ ਲੱਗੇ ਘੰਟਾ ਲਾ ਦਿੰਦੇ ਹਾਂ, ਸਾਡਾ ਆਹ ਵੀ ਕੰਮ ਕਰ, ਮੁੰਡੇ ਨੂੰ ਰਾਜ਼ੀ ਕਰ, ਕੁੜੀ ਨੂੰ ਰਾਜ਼ੀ ਕਰ, ਸਾਨੂੰ ਮੁਕੱਦਮਾ ਪਿਆ ਉਹ ਵੀ ਤੂੰ ਫਤਿਹ ਕਰ, ਔਰ ਹੋਰ ਅਨੇਕਾਂ ਕਿਸਮ ਦੀਆਂ ਸਮੱਸਿਆ ਅਸੀਂ ਗੁਰੂ ਅੱਗੇ ਪੇਸ਼ ਕਰਦੇ ਹਾਂ। ਅਫਸੋਸ ਨਾਲ ਕਹਿਣਾ ਪਏਗਾ, ਇਹ ਖੁਆਇਸ਼ਾਂ ਇਹ ਇਸ ਪਾਸੇ ਕੌਣ ਸਾਨੂੰ ਪ੍ਰੇਰਦਾ ਹੈ, ਉਹ ਸਾਡਾ ਮਨ ਹੈ। ਹੁਣ ਅਸੀਂ ਮਨ ਨੂੰ ਤਾਂ ਵੱਡਾ ਸਮਝਦੇ ਹਾਂ, ਮਨ ਦੇ ਕਹੇ ਅਸੀਂ ਗੁਰੂ ਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਜੀ ਤੁਸੀਂ ਸਾਡੀ ਆਖੇ ਲੱਗੋ, ਜੋ ਅਸੀਂ ਕਹਿੰਦੇ ਹਾਂ ਉਹਦੇ ਮੁਤਾਬਕ ਤੁਸੀਂ ਕਰੋ। ਕੀ ਅਸੀਂ ਗੁਰੂ ਦੀ ਭਗਤੀ ਕਰਦੇ ਹਾਂ ਜਾਂ ਅਸੀਂ ਮਨ ਦੀ ਭਗਤੀ ਕਰਦੇ ਹਾਂ? ਕਿਉਂਕਿ ਸੰਤ ਮਤ ਦਾ ਤਾਂ ਇਹੀ ਅਸੂਲ ਹੈ ਕਿ ਉਸ ਪ੍ਰਭੂ ਦਾ ਭਾਣਾ ਮੰਨਿਆ ਜਾਵੇ, ਜੋ ਕੁਛ ਉਹਨੇ ਸਾਡੀ ਪਰਾਵਤ ਲਬਤ ਦੇ ਅੰਦਰ ਲਿਖ ਦਿੱਤਾ ਹੈ ਉਸ ਭੋਗਣ 'ਚ ਹੀ ਫਾਇਦਾ ਹੈ।
A menudo yo digo que nosotros nos sentamos en meditación solo por pura equivocación. Pero cuando llega o cuando se trata de hacer oraciones, gastamos todo el tiempo haciendo nuestras oraciones al maestro. Le oramos por el bienestar de nuestros hijos. Si tenemos algún pleito legal, les pedimos al maestro que por favor nos ayude en ello. Le oramos por toda clase de cosas del mundo. Ahora ustedes saben que todos los deseos y todas las cosas que tenemos por dentro, esos son creados por la mente y nosotros queremos que el maestro cumpla con todos esos deseos. Así que obedeciendo a la mente le pedimos al maestro que por favor cumpla todo lo que le estamos rogando. De manera que ¿cuál devoción es la que estamos haciendo? ¿Estamos siendo devotos del maestro o devotos de la mente?
Santma Devich. ਸਾਨੂੰ ਹਮੇਸ਼ਾ ਹੀ ਭਾਣਾ ਮੰਨਣਾ ਸਿਖਾਇਆ ਜਾਂਦਾ ਹੈ, ਉੱਦਮ ਕਰਨਾ ਵੀ ਸਿਖਾਇਆ ਜਾਂਦਾ ਹੈ, ਔਰ ਵੱਧ ਤੋਂ ਵੱਧ ਭਾਣੇ 'ਤੇ ਜ਼ੋਰ ਦਿੱਤਾ ਹੈ। ਪਰਮਾਤਮਾ ਰੂਪ ਮਹਾਰਾਜ ਸਾਵਣ ਸਿੰਘ ਦੀ ਜ਼ਿੰਦਗੀ ਦਾ ਵਾਕਾ ਹਮੇਸ਼ਾ ਹੀ ਅਸੀਂ ਸੁਣਾਉਂਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਉਹਨਾਂ ਦਾ ਲੜਕਾ 32 ਸਾਲ ਦੀ ਉਮਰ ਓਵਰਸੀਅਰ ਲੱਗਿਆ ਹੋਇਆ ਸੀਗਾ, ਉਹ ਬਿਮਾਰ ਪੈ ਗਿਆ। ਦਿਲ 'ਚ ਖਿਆਲ ਆਇਆ ਜਦ ਉਹ ਵਾਪਸ ਡੇਰੇ ਜਾ ਰਹੇ ਸੀ ਆਪਦੇ ਬਿਆਸ ਅੰਦਰ, ਵੀ ਮੈਂ ਡੇਰੇ ਲਗਿਆ ਤਾਂ ਬੀਬੀ ਰੁਕੋ, ਜਿਹੜੀ ਪਹਿਲਾਂ ਬਾਬਾ ਜੈਮਲ ਸਿੰਘ ਦੀ ਸੇਵਾ ਵਿੱਚ ਰਹਿੰਦੀ ਸੀ, ਵੀ ਉਹ ਮਜਬੂਰ ਕਰੇਗੀ ਕਿ ਇਸ ਨੂੰ ਤੁਸੀਂ ਸੰਸਾਰ ਵਿੱਚ ਰੱਖੋ, ਇਹ ਬੜਾ ਹੀ ਕਸ਼ਟ ਸਹਿਣਾ ਔਖਾ ਹੋਏਗਾ। ਉਹ ਕਹਿਣ ਲੱਗੇ, ਮੈਂ ਇਸ ਗੱਲ ਤੋਂ ਸੋਚ ਕੇ ਉਹਨਾਂ ਦਾ ਆਖਰੀ ਸਵਾਸ ਜਿਹੜਾ ਸੀਗਾ ਉਹ ਸਟੇਸ਼ਨ 'ਤੇ ਹੀ ਪੂਰਾ ਕਰਾਇਆ। ਉਸ ਵੇਲੇ ਮੈਂ ਆਪਣੇ ਦਿਲ ਨੂੰ ਫਰੋਲ ਕੇ ਦੇਖਿਆ ਸੀਗਾ ਕਿ ਨਾ ਕੋਈ ਗਮੀ ਸੀ ਨਾ ਕੋਈ ਖੁਸ਼ੀ ਸੀ। ਉਹ ਕਹਿਣ ਲੱਗੇ, ਇਹ ਕਿਹਦੀ ਦਇਆ ਸੀ, ਕਿਹਦਾ ਭਾਣਾ ਸੀਗਾ? ਇਹ ਬਾਬਾ ਜੈਮਲ ਸਿੰਘ ਦਾ ਸੀਗਾ। ਸੋ ਗੁਰਮੁਖ ਹੋ ਕੇ ਵੀ ਪਿਆਰੇ ਉਹ ਭਾਣੇ ਵਿੱਚ ਰਹਿੰਦੇ ਹੈ। ਸੋ ਸਾਨੂੰ ਵੀ ਉਹਨਾਂ ਦੀ ਸਿੱਖਿਆ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਭਾਣਾ ਮੰਨਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਨੇ ਵੀ ਕਿਹਾ, ਤੇਰਾ ਭਾਣਾ ਮਿੱਠਾ ਲੱਗੇ ਨਾ ਪਦਾਰਥ ਨਾਨਕ ਮੰਗੇ।
También se nos pide que realicemos esfuerzos, pero más importancia se le da a permanecer en la voluntad de Dios. Hay un incidente en la vida del maestro Samosin de esa forma de Dios. El hijo del maestro Samosin tenía 32 años cuando esto ocurrió. Él era una persona que supervisaba trabajos y construcciones, y él en ese momento iba a ir a Beas a ver a su maestro Abagoyay Mosé. Su hijo estaba muy enfermo y él pensó que si él iba con su hijo, que estaba muy enfermo, donde Abagoyay Mosé, era muy posible que Bipi Rupo le pidiera a Abagoyay Mosé que por favor salvara al hijo del maestro Samosin. El maestro Samosin no quería esto porque él pensó que sería una carga muy pesada para el maestro Abagoyay Mosé. De manera que él hizo que su hijo tomara su última respiración en la plataforma misma del tren, y después de eso sí fue a ver a su maestro. El maestro Samosin dijo que cuando su hijo tomó su última respiración, él miró dentro de sí mismo para ver si él tenía algún sentimiento de dolor. Él se dio cuenta que en ese momento ni tenía ningún sentimiento de pena, ni tampoco tenía ningún otro sentimiento, y él decía, ¿de quién fue esa gracia? Fue la gracia de Baba Jainosin, quien me permitió permanecer en un estado de equilibrio y sin perturbarme cuando sucedió eso. Así que incluso después de convertirse en un gurú, él pudo aceptar la voluntad de Dios y recibir así, y esto lo pudo hacer por la gracia de su maestro.
Entonces, 32 साल की उम्र हो गई, ਜਵਾਨ ਲੜਕਾ ਹੋਵੇ, ਉਬਰਸਿਆ ਅਲੱਗ ਲੱਗਿਆ ਹੋਵੇ, ਅਸੀਂ ਆਪਦੇ ਦਿਲਾਂ 'ਚ ਕੰਘੀ ਮਾਰੀਏ ਕਿੰਨਾ ਮੁਸ਼ਕਲ ਹੈ। ਲੇਕਿਨ ਉਸ ਮਹਾਨ ਗੁਰੂ ਦੇਵ ਨੇ ਇੱਕ ਨਮੂਨੇ ਦੀ ਜ਼ਿੰਦਗੀ ਸਾਡੇ ਪੇਸ਼ ਕੀਤੀ।
Así que ustedes deben pensar, si ustedes tuvieran un hijo de 32 años de edad que estaba en toda su juventud y que tenía una posición muy buena en el mundo, ¿cómo les sería fácil o cómo podrían ustedes estar si él se tiene que ir? Imagínense ustedes, si nosotros hubiéramos estado en su lugar, ¿cuán difícil hubiera sido para nosotros permitir que eso ocurriera? Pero ese gran maestro llevó una vida ejemplar y él siempre fue un ejemplo para los demás.
ਸੋ ਸੰਤ ਹਮੇਸ਼ਾ ਹੀ ਨਮੂਨੇ ਦਾ ਜੀਵਨ ਬਤੀਤ ਕਰਦੇ ਹੈ। ਲੇਕਿਨ ਮੈਂ ਦੱਸਦਾ ਹੁੰਦਾ ਵੀ ਕੋਈ ਸੰਤ ਪਰਮਾਤਮਾ ਤੋਂ ਬੜੇ ਨਹੀਂ ਹੁੰਦੇ ਗੇ। ਉਹ ਪਰਮਾਤਮਾ ਨੂੰ ਆਪਣੇ ਵਸ ਵਿੱਚ ਇਸੇ ਵਾਸਤੇ ਕਰ ਲੈਂਦੇ ਹੈ ਕਿ ਉਹਦਾ ਭਾਣਾ ਮੰਨ ਲੈਂਦੇ ਹੈ, ਆਪਣੇ ਪਿਆਰ ਦੇ ਉਹ ਵਸ ਕਰ ਲੈਂਦੇ ਹੈ।
A menudo yo digo que los santos no son más grandes que el Señor Todopoderoso, pero sin embargo dentro de su control está el Señor Todopoderoso. Tan solo porque ellos viven en la voluntad de Dios y con su amor mantienen a Dios controlado.
Maharaj Savan Singh nu ਇਹ ਸਾਡਾ ਜਾਤੀ ਤਜਰਬਾ ਹੈ। ਕੋਈ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ ਸੀ, ਸਿਰਫ ਖਿਆਲ ਕਰਨ ਦੀ ਜ਼ਰੂਰਤ ਹੀ ਸੀ, ਉਹ ਬੱਚੇ ਦੀ ਜ਼ਿੰਦਗੀ ਬਚ ਸਕਦੀ ਸੀ।
Es mi experiencia personal que en ese momento, cuando el hijo del maestro Samosin iba a morir, el maestro Samosin ni siquiera tenía que hacer una oración. Con un solo pensamiento que él hubiera tenido, hubiera podido salvar la vida de su hijo.
Guru Nanak Dev Ji Maharaj kende, jo bole pura sadguru so parmeshwar sunya.
El Guru Nanak Sahib dice, cualquier cosa que un sadguru perfecto diga o pronuncie, Dios Todopoderoso lo escucha.
ਜਿੱਥੋਂ ਤੱਕ ਸੰਤਾਂ ਦਾ ਸੰਸਾਰ ਵਿੱਚ ਆਉਣ ਦਾ ਮਕਸਦ ਹੈ, ਅਗਰ ਉਹ ਸਾਡੀਆਂ ਪ੍ਰਾਰਥਨਾ इस तरह दियाँ सुनी जा महाराज कहते होंगे सके कि उस सेवक न करोड़ा साल भी नहीं ले जा सकते गे वो जिस मिशन लेके आए होंगे है वह उ करते हैं। मैं थानू महाराज सावण सिंह की मिसाल आम सत्संग सुना हूं है कि एक सवार सी एक जिमीदार अगे हल्ट जोड़ी फिरदा सीगा कुआ उन्हूं कहना मैं पानी पिलाना है घोड़ा डरदा है तू थोड़ा जा रोक लै इनू। जब उन्हें रोकया उतों पानी सुक गया अगे चलिया गया। जब उन्हें फिर तुरया घोड़े नूं वापस लियाया तो वह घोड़ा फिर भज गया। आखिर जीनीदार इस राज का वाकफ सी वो कह लगा देख प्यारिया इनू पानी ची ची दे विच ही ये खड़के दे विच ही पीना पेगा। सो इस वास्ते सत्संगी यह जे मौकों पर जब कोई घटना घटती है आपके दिल में हमेशा ही गुरु के चरणों में रखना चाहिए है। अगर गुरु को नहीं असी मूँह करांगे वो जरूर सानू साड़ी आत्मा च भी ताकत देगा सानू मदद भी देगा भाणा मनण दे विच ही फायदा हुंदा है।
En cuanto al propósito de la venida de los maestros a este mundo, ustedes ya saben por qué vienen los maestros a este mundo y si ellos escucharan todas las súplicas que les hacemos, no nos podrían sacar de aquí ni en millones de años. De manera que por eso es mejor para nosotros aceptar la voluntad de Dios. Acerca de esto, yo a menudo les he contado la historia que contaba el maestro Sawan Singh. Lo que sucedía era que una vez iba un señor montado a caballo y el caballo estaba muy sediento, así que este señor se acercó donde un granjero que estaba sacando agua de un pozo y él usaba unos bueyes para que le dieran vuelta al molino para poder sacar el agua de ese pozo. El jinete le pidió al granjero que por favor le diera agua a su caballo, pero lo que pasaba era que cuando los bueyes daban la vuelta alrededor del pozo, este hacía mucho ruido y asustaba al caballo. Cuando el caballo escuchaba este ruido, él salía corriendo y no quería ir a donde estaba el agua. Así que el dueño del caballo le pidió al granjero que por favor detuviera los bueyes para que el caballo pudiera beber el agua. Pero el granjero le explicó que si detenía los bueyes no iba a haber agua. Así que lo mismo sucede con nosotros. Si nosotros vamos a vivir aquí en este mundo, tenemos que soportar los dolores y las alegrías y vivir aquí en este mundo y a la vez aprender a vivir en la voluntad de Dios. De manera que si estamos en una situación donde tenemos dolor o donde tenemos algunos problemas, debemos explicarle a nuestra mente que así son las cosas en este mundo, que tenemos que sufrir o padecer los sufrimientos y es mejor vivir en la voluntad de Dios.
भगत नामदेव जी कहते हैं आपन किया कछु न होए कर है राम होए ऐसोए।
भगत नामदेव जी से लो के नोसोत्रोस पोदामोस हसेर नो दा निंगुन फ्रूटो तान सोलो फुंसियोना अकेलो के हासे डियोस।
तुसी अभ्यास करके सत्संगी नु सदा अभ्यास करके पूर्ण होना चाहिए है फिर अपने आप ही समझ आ जाती है कि मैं केड़ी अरदास करनी है केड़ी नहीं करनी जी क्योंकि अंदर विवेक बुद्धि पैदा हो जाती है सच और झूठ का निर्णय कर उनका पता लग जाता है।
Los satsangis deben meditar y al hacer su meditación volverse perfectos. Después de volvernos perfectos, sabremos cuáles oraciones debemos hacer y cuáles no debemos hacer. Porque cuando hacemos la meditación, dentro de nosotros se desarrolla el sentimiento de discriminación y así sabemos qué es verdadero y qué es falso. Y también llegamos a saber qué oraciones debemos hacer y cuáles no debemos hacer.
कह रहे हो मेरा भाव ये नहीं कि प्रार्थना करनी बुरी है बड़े शौक ना तुसी कर सकते हो लेकिन उस परमात्मा दा अंदरों जो जवाब आ रहा है हाँ या ना दे विच उसनू भी सुनो कि उसने थोड़ी प्रार्थना दा की जवाब दिता है वो थोड़ी प्रार्थना सुनदा जरूर है इहदे विच कोई शक की गुंजाइश नहीं हुंदी गी लेकिन वह जवाब भी दिंदा है। हुण असी तां बाहर बैठे हैं वो जवाब अंदर दे रहा है तुसी अंदर उस प्रार्थना नू सुनो उसका जवाब सुनो ता फिर तुहानू यकीन आएगा भी साड़ी प्रार्थना दे विच की कमी सी की उसने जवाब दिता है।
Mis amados, no quiero decir que es malo orar. Ustedes pueden orar con toda alegría y no hay problema alguno en que lo hagan. Pero también deben poder escuchar la respuesta que les da el Señor Todopoderoso a sus oraciones. Cuando ustedes le oran al Señor Todopoderoso, Él les responde esas súplicas, pero ustedes no escuchan sus respuestas. De manera que deben escuchar la respuesta que ha dado el Señor Todopoderoso a sus súplicas. y pueden ver si su oración fue perfecta, si él aceptó esa oración o no.
ਸੋ ਜੋ ਸਤਸੰਗੀ ਅੰਦਰ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਕੀ ਮੰਗਣਾ ਹੈ ਕੀ ਨਹੀਂ ਮੰਗਣਾ ਗਾ ਇਹਦੇ ਪਿੱਛੇ ਜੋ ਮੈਂ ਮੰਗ ਰਿਹਾ ਕਿਤਨਾ ਦੁੱਖ ਹੈ ਜਾਂ ਕਿਤਨਾ ਸੁੱਖ ਹੈ
Cuando un satsangi va internamente, solo en ese momento él se da cuenta qué le debe pedir al maestro y qué no le debe pedir. Tan solo al ir internamente es cuando se da cuenta el satsangi qué alegría hay o qué dolor hay detrás de aquello que estoy pidiendo al maestro.
Pero si ya hay de hay ਕਿ ਸੰਤ ਮਤ ਦੇ ਅੰਦਰ ਕੋਈ ਸਾਨੂੰ ਗੁਰੂ ਸਿਰਫ ਅੱਖਾਂ ਬੰਦ ਕਰਕੇ ਬੈਠਣਾ ਹੀ ਨਹੀਂ ਸਿਖਾਉਂਦਾ ਗਾ ਉਹ ਅੰਦਰ ਗੱਲ ਕਰਨੀ ਵੀ ਸਿਖਾਉਂਦਾ ਹੈ
Mis amados, en el Sanmat, en el sendero de los maestros, el maestro no nos enseña solo a sentarnos y a cerrar nuestros ojos, sino que nos enseña también a hablar con él por dentro.
ਅੰਦਰ ਬਾਹਰ ਨੂੰ ਸਾਫ਼ ਹੁੰਦਾ ਹੈ ਅੰਦਰਲੀ ਕਿਤਾਬ ਨੂੰ ਪੜ੍ਹੀਏ ਤਾਂ ਬਾਹਰਲੀਆਂ ਕਿਤਾਬਾਂ ਨੂੰ ਵੀ ਸਾਫ਼ ਪੜ੍ਹੀ ਜਾਂਦੀ ਹੈ
Las cosas de adentro son mucho más claras que las cosas de fuera. Si leemos el libro de adentro, esto es muchísimo más claro de lo que podamos ver por fuera.
ਉਹਨਾਂ ਚ ਰੋਣ ਦਾ ਮਜ਼ਾ ਹੀ ਨਹੀਂ ਆਉਂਦਾ ਗਾ ਜਦ ਤੱਕ ਅੱਖ ਨੂੰ ਪੂੰਝਣ ਵਾਲਾ ਪਾਸ ਨਾ ਹੋਵੇ ਪ੍ਰਾਰਥਨਾ ਕਰਨ ਦਾ ਉਸ ਵੇਲੇ ਮਜ਼ਾ ਆਉਂਦਾ ਹੈ ਜਦ ਸੁਣਨ ਵਾਲਾ ਵੀ ਸਾਹਮਣੇ ਤਿਆਰ ਹੋਵੇ ਹੁਣ ਉਹ ਪ੍ਰਭੂ ਤਾਂ ਸੁਣਨ ਵਾਸਤੇ ਤਿਆਰ ਹੈ ਸੁਣਦਾ ਸਾਡੀ ਸਾਹ ਸਾਹ ਦੀ ਬਾਤ ਨੂੰ ਸੁਣਦਾ ਹੈ ਉਹ ਦੇਖਦਾ ਸਾਡੀ ਹਰ ਹਰਕਤ ਨੂੰ ਸੋ ਪਿਆਰਿਓ ਅਸੀਂ ਉਸ ਪ੍ਰਭੂ ਦੀਆਂ ਬਾਤਾਂ ਸੁਣ ਨਹੀਂ ਰਹੇ ਔਰ ਨਾ ਸੁਣਨ ਵਾਸਤੇ ਅਸੀਂ ਤਿਆਰ ਹੁੰਦੇ ਹਾਂ
Nosotros no disfrutamos el canto a menos que haya alguien que nos pueda dar consuelo. De la misma forma, no gozamos de nuestra oración a menos que sepamos que alguien está allí escuchando nuestra oración y que alguien va a dar respuesta a esa oración. El maestro, quien está dentro de nosotros, escucha todas nuestras súplicas y él está dispuesto a respondernos, pero lo que pasa es que nosotros no estamos listos para escuchar su respuesta.
ਸੋ ਸਾਨੂੰ ਆਪਣੇ ਸੱਜਣਾਂ ਨਾਲ ਮਿੱਤਰਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਪਿਆਰ ਕਰਨਾ ਚਾਹੀਦਾ ਹੈ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਲੇਕਿਨ ਜਿੱਥੋਂ ਤੱਕ ਪ੍ਰਾਰਥਨਾ ਦਾ ਸੰਬੰਧ ਹੈ ਉਹ ਮੈਂ ਤੁਹਾਨੂੰ ਖੋਲ੍ਹ ਕੇ ਸੁਣਾ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਪ੍ਰਾਰਥਨਾ ਕਰਨ ਵਾਲੇ ਬਣਨਾ ਚਾਹੀਦਾ ਹੈ ਅੱਗੋਂ ਉਸ ਪ੍ਰਭੂ ਦੇ ਜਵਾਬ ਨੂੰ ਵੀ ਸੁਣਨ ਵਾਲੇ ਬਣਨਾ ਚਾਹੀਦਾ ਹੈ
De manera que debemos sentir compasión para todas las personas que nosotros amamos. Debemos tener buenos deseos y buenos pensamientos para ellos. Pero en cuanto a las súplicas, nosotros primero debemos volvernos perfectos, debemos convertirnos en aquellos seres que pueden orar por los demás. Debemos convertirnos en aquellas personas que pueden escuchar la respuesta a esas oraciones.
Tú sí, mira, yo para la América... ਸੰਦੇਸ਼ ਦਿੱਤਾ ਸੀਗਾ ਜਦੋਂ ਮੈਂ ਵਾਪਸ ਆਉਣਾ ਹੈ ਕਿ ਕਿਸੇ ਸੰਤ ਵਾਸਤੇ ਸੇਵਕ ਦੀ ਭਾਸ਼ਾ ਬੋਲ ਲੈਣੀ ਕੋਈ ਮੁਸ਼ਕਲ ਨਹੀਂ ਹੁੰਦੀ ਲੇਕਿਨ ਉਹ ਜਪਤ ਵਿੱਚ ਰਹਿੰਦੇ ਆ ਮਾਲਕ ਦੇ ਭਾਣੇ ਵਿੱਚ ਰਹਿੰਦੇ ਆ ਐਸਾ ਉਹ ਨਹੀਂ ਕਰਦੇ ਗੇ ਔਰ ਲੇਕਿਨ ਜਿੱਥੇ ਆਤਮਾ ਦੀ ਉਸ ਪਰਮਾਤਮਾ ਨਾਲ ਸ਼ਬਦ ਨਾਲ ਬਾਤ ਹੁੰਦੀ ਹੈ ਉੱਥੇ ਕੋਈ ਭਾਸ਼ਾ ਦਾ ਮਸਲਾ ਨਹੀਂ ਹੁੰਦਾ ਸੀਗਾ ਹੁੰਦਾ ਗਾ ਔਰ ਉਸੇ ਭਾਸ਼ਾ ਦੇ ਵਿੱਚ ਬਾਤ ਹੁੰਦੀ ਹੈ ਜਦੋਂ ਆਤਮਾ ਜਾਂਦੀ ਹੈ ਜੋ ਪਰਮਾਤਮਾ ਦੀ ਭਾਸ਼ਾ ਹੈ ਮੈਂ ਦੱਸਿਆ ਸੀ ਅੰਦਰ ਜਾ ਕੇ ਕਿਸੇ ਨੂੰ ਪੱਪੂ ਦੀ ਟ੍ਰਾਂਸਲੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਕਿ ਤੁਹਾਡੇ ਸੈਂਕੜੇ ਨਹੀਂ ਹਜ਼ਾਰਾਂ ਭਰਾ ਇਸ ਗੱਲ ਦੇ ਗਵਾਹ ਹੈ ਕਿ ਸਾਡੇ ਨਾਲ ਅੰਦਰ ਕਿਸ ਤਰ੍ਹਾਂ ਬਾਤ ਹੁੰਦੀ ਹੈ ਔਰ ਸਾਡੀ ਭਾਸ਼ਾ ਵਿੱਚ ਕਰੀ ਹੈ ਸੋ ਇਹ ਕੋਈ ਮੈਂ ਤੁਹਾਨੂੰ ਬਨਾਉਟੀ ਬਾਤ ਨਹੀਂ ਕਹਿੰਦਾ ਗਾ ਅਨੇਕਾਂ ਪੱਤਰਾਂ ਤੋਂ ਜਵਾਨੀ ਆ ਕੇ ਵੀ ਇੰਟਰਵਿਊ ਦੇ ਵਿੱਚ ਦੱਸਦੇ ਆ ਕਿ ਸਾਡੇ ਨਾਲ ਤੁਸੀਂ ਕਿਸ ਤਰ੍ਹਾਂ ਅੰਦਰ ਬਾਤ ਕਰੀ ਹੈ
Ustedes habrán leído el mensaje que yo di después de regresar de mi primera gira mundial. Allí yo dije que para un santo no es nada difícil hablarle a un discípulo en el idioma del discípulo. Es algo muy, muy significante para los santos. Ellos lo pueden hacer, pero no lo hacen porque ellos permanecen en la voluntad de Dios. Pero en aquel sitio donde el alma se tiene que encontrar con el Shabbat, allá no hay ninguna barrera ni ninguna pared impuesta por el idioma. Allí no surge el problema del idioma para que el maestro hable con el discípulo, puesto que allá no existe ningún idioma. Yo les dije que cuando ustedes vayan a aquel sitio donde se va a encontrar el alma con el Shabbat, allá no se necesitará a Papú, no se necesitará ningún traductor para que el maestro pueda hablar con el alma de ustedes.
Quiero, me tomo chade to chade la fiamita sanjaria. E carnida mata, nahi budo vichar.
Esto no es algo que me lo haya inventado yo. Le han llegado muchas cartas, cientos y miles de cartas, en las cuales los amados dicen cómo hablé con ellos cuando ellos fueron por dentro. Mis amados, les estoy diciendo en palabras muy sencillas que este es un sendero de la práctica y no es un sendero de razonamiento intelectual, ni de pensar las cosas, ni de la mente.
No.
Ahora, los niños que no pueden permanecer en una habitación toda la hora deben salir, como también las personas que están encargadas, son responsables de algún seba. A los demás se les pide que por favor cierren sus ojos y empiecen a meditar.